सतनाम करता पुरख निरपहु निर्वैर अकाल मूर्ख अजूनी तय कम गुर प्रसाद जप आद सच जुगाद सच है सच नानक खोसी गुरु नानक अंगद गुरु अमरदास पदवंद रामदास अर्जन गुरु वर श्री हर गोविंद हरि गाए हर कृष्ण गुर एक बहादुर जंद दसवे गोविंद सिंह गुरु नमो चरण अरविंद जिसमें अमृत ज्ञान है मानक भक्त वैराग गुरु ग्रंथ साहिब उदन बंदों कर अनुराग श्री गुरु शब्द कमाए जिन जीते पंच विकार तिन संतन को वंदना सिर चरणन पर धार मुँह को चरे शास्त्र खाट इंग गिरन चढ़ जाए अंदर लिखे बदरो सुने जो काल कृपा कराए कहां बुद्ध प्रभु तुझ हमारी वर्ण सके महिमा जो तिहारी हम ना सकत कर सिद्ध तुम्हारी आप ले हो तुम कथा सुधारी हम ना सकत कर सिद्ध तुम्हारी आप ले हो तुम कथा सुधारी वाहिगुरु जी का खालसा वाहिगुरु जी सत्कार्यो गुरु स्वरूप गुरु खालसा सत्संग जी आप सर्वत संतान गुरु नानक के पावन दरबार में शामा दे वगत चल रहे कथा कीर्तन दे प्रवाह निरंकार की शिव सदा उस दे भी शामिल हुए हो अपने श्वासों की पूंजी जो वाहिगुरु का तो प्राप्त हुई है जो बड़ी तेजी के नाल मुकदी जा रही है दिन रात करके पैरों के घड़िया करके छिन छिन औख दिया फूटे पटियों पर वो मुकदी हुई जिंदगी का कुछ हिस्सा उम्र कोहा लिखे दे याद साई गुजरे पेंदी मुल गुरु नानक दे पावन दरबार में इस दरबार के मालिक ग्यारहवें थान से गुरका गदी ते स्वाहिमान चावल शतर तख्त मान गुरु ग्रंथ कलयुग कहो श्री गुरु रूप महान दस पातशाहियां रूप के हो गुरु ग्रंथ him. Rupa-sa da jo mawarg batan hai, jo mujh batan sunan ki taare, jinnan di manvit utshaah hai, ਮੈਂ ਗੁਰੂ ਨਾਨਕ ਦੇ ਬਚਨ ਸੁਣਾ, ਗੁਰੂ ਗੋਬਿੰਦ ਸਿੰਘ ਸਾਹਿਬ ਦੀ ਰਸਨਾ ਤੋਂ ਬਚਨ ਸੁਣਾ, ਜੋ ਮੁਝ ਬਚਨ ਸੁਣਨ ਕੀ ਕਾਰੇ ਗ੍ਰੰਥ ਵੀ ਕਾਰ ਸੁਣੋ। ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰ ਸਿਧਾਂਤ ਗੁਰਬਾਣੀ ਦੇ ਅਰਥ ਇਹਨੂੰ ਵਿਚਾਰ ਨੂੰ ਧਿਆਨ ਨਾਲ ਸੁਣ, ਜੋ ਮੁਝ ਵਚਨ ਸੁਣਨ ਕੀ ਚਾਹੇ ਗ੍ਰੰਥ ਵਿਚਾਰ ਸੁਣੋ ਚਿਤ ਲਾਏ, ਮੇਰੋ ਰੂਪ ਗ੍ਰੰਥ ਜੀ ਨਾਨ। ਮਾੜੇ ਕਹਿੰਦੇ ਮੇਰਾ ਸਰੂਪ ਗੁਰੂ ਗ੍ਰੰਥ ਸਾਹਿਬ ਹੈ, ਜਾਂ ਮੈਂ ਭੇਦ ਨਾ ਰੰਚਕ ਮਾਂ, ਰੰਚਕ ਥੋੜੇ ਮਾਤਰ ਵੀ ਇਹਦੇ ਚ ਕੋਈ ਫਰਕ ਨਹੀਂ ਹੈ ਜਿਹੜੀ ਮੈਂ ਗੱਲ ਕਹੀ ਹੈ ਮਾਰਾਜ। ਇਸ ਸਿਧਾਂਤ ਅਨੁਸਾਰ ਗੁਰੂ ਕੇ ਇਸ ਪਾਵਨ ਹੁਕਮ ਅਨੁਸਾਰ ਸੰਸਾਰ ਦੇ ਸਾਰੇ ਕੋਨੇ ਕੋਨੇ ਵਿੱਚ ਗੁਰਦੁਆਰੇ ਸਾਹਿਬ ਕਾਇਮ ਹਨ, ਕੁਝ ਸੰਸਥਾਵਾਂ ਦੇ ਕੋਈ ਸੰਪਰਦਾਵਾਂ ਦੇ ਪੈਰੇ ਹੇਠ ਪ੍ਰਬੰਧ ਚੱਲ ਰਹੇ ਤੇ ਕੁਝ ਪ੍ਰਬੰਧਕ ਕਮੇਟੀਆਂ, ਲੋਕਲ ਕਮੇਟੀਆਂ ਜਾਂ ਫਿਰ ਵੱਡੀ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਹੈ, ਪਰ ਗੁਰੂ ਨਾਨਕ ਦੇ ਦਰ ਤੇ ਵਾਹਿਗੁਰੂ ਦੀ ਸ਼ਿਫਤ ਨਾਨਕ ਕਹਿ ਕਰ ਕੇਵਲ ਨਾ। ਹਾਂ, ਇੱਕ ਗੱਲ ਦਾ ਅੰਤਰ ਹੈ, ਜਿੱਥੇ ਪ੍ਰਬੰਧਕ ਰਾਜਨੀਤਿਕ ਲੋਕ ਹੋਣਗੇ ਉੱਥੇ ਸਟੇਜਾਂ ਤੇ ਰਾਜਨੀਤਿਕ ਦੀ ਤਰ੍ਹਾਂ ਜ਼ਰੂਰ ਹੋਣਗੇ। ਜੋ ਗੁਰਮਤ ਦੀ ਖਸਬੱਟੀ ਤੇ ਪਰਖਦਿਆਂ ਹੋਇਆ ਗੁਰਮਤ ਉਹਨਾਂ ਨੂੰ ਇਨਕਾਰ ਕਰੇਗੀ। ਸਤਸੰਗਤ ਕੈਸੀ ਜਾਣੀ ਹੈ ਜਿੱਥੇ ਇਹ ਘੁੰਮਣਾ ਮੁੱਖਣ, ਪਰ ਇਹ ਐਸਾ ਹੁੰਦਾ ਰਹੇਗਾ ਜਿਹੋ ਜਿਹਾ ਪ੍ਰਬੰਧ ਹੈ, ਜਿਹੋ ਜਿਹੇ ਪ੍ਰਬੰਧ ਹਨ ਉਹੋ ਜਿਹਾ ਅੱਗੇ ਪ੍ਰਬੰਧ ਦਾ ਉੱਤੇ ਪ੍ਰਭਾਵ ਜ਼ਰੂਰ ਹੈ। ਆਦਿ ਕਾਲ ਵਿੱਚ ਪ੍ਰਬੰਧਕ ਗੁਰੂ ਸਾਹਿਬ ਆਪ ਸਨ, ਤੇ ਫਿਰ ਅੱਗੇ ਜਿਵੇਂ ਕੇਂਦਰੀ ਸਥਾਨ ਸ੍ਰੀ ਹਰਿਮੰਦਰ ਸਾਹਿਬ ਦੇ, ਕੇਂਦਰੀ ਸਥਾਨ ਸ੍ਰੀ ਹਰਿਮੰਦਰ ਸਾਹਿਬ ਹੋਂਦ ਵਿੱਚ ਆਇਆ ਪ੍ਰਬੰਧਕ ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਹਨ। ਇਹ ਗ੍ਰੰਥੀ ਮੁੱਖ ਗ੍ਰੰਥੀ ਜਿਸ ਦੀ ਪੌਣ ਹੁੰਦੀ ਹੈ ਬ੍ਰਹਮ ਗਿਆਨੀ, 12 ਵਰੇ ਦੀ ਉਮਰ ਗੁਰੂ ਨਾਨਕ ਦੇ ਨਿਵਾਜੇ ਹੋਏ, 12 ਵਰੇ ਦੀ ਉਮਰ ਜਾਗਰਤ ਕਰਕੇ ਗੁਰੂ ਅਰਜਨ ਦੇਵ ਜੀ ਦੀ ਚੋਣ ਦੇਖੋ, 98 ਵਰੇ ਦਾ ਬਜ਼ੁਰਗ ਹੈ ਬਾਬਾ ਬੁੱਢਾ ਸਾਹਿਬ ਦੀ ਉਮਰ 98 ਵਰੇ ਦੀ, ਉਹ ਗ੍ਰੰਥੀ ਦੀ ਜ਼ਿੰਮੇਵਾਰੀ ਉਹਨਾਂ ਨੂੰ ਸੌਂਪੀ ਜਾਂਦੀ ਬਾਖੂਬੀ ਹੋਣ ਤੋਂ। ਤੇ ਫਿਰ ਪ੍ਰਬੰਧ ਕਿਹੋ ਜਿਹਾ ਸਾਫ਼ ਸੁਥਰਾ, ਸੰਸਾਰ ਦੇ ਧਰਮਾਂ ਵਿੱਚ ਗੱਲਾਂ ਹੋਣ ਲੱਗੀਆਂ ਕਿ ਗੁਰੂ ਨਾਨਕ ਦੇ ਘਰ ਬਾਰੇ ਕੋਈ ਘਰ ਨਹੀਂ। ਦਸ ਰੂਪਾਂ ਤੱਕ Guru Sahib, ਇਹ ਪ੍ਰਬੰਧ ਸੰਭਾਲਦੇ ਰਹੇ ਤੇ ਕੁਝ ਅੱਗੇ ਗੁਰਸਿੱਖਾਂ ਦੇ ਹੱਥਾਂ ਵਿੱਚ ਮਸੰਦਾਂ ਦੇ ਹੱਥਾਂ ਵਿੱਚ ਵੀ ਜਾਣ ਲੱਗਾ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਜੋਤੀ ਜੋਸ ਹੋਣ ਤੋਂ ਬਾਅਦ ਪੰਥ ਖਾਲਸੇ ਨੇ ਸੰਪਰਦਾਵਾਂ ਦੇ ਰੂਪ ਵਿੱਚ ਗੁਰੂ ਕੀ ਮਰਿਆਦਾ ਨੂੰ ਸਮਝਿਆ, ਸਿਰ ਤੋੜ ਲਵਾਇਆ, ਨਿਭਾ ਲਿਆ। ਰਾਜਨੀਤਿਕ ਲੋਕਾਂ ਤੋਂ ਬਹੁਤ ਕੁਛ ਬੁਰਾ ਭਲਾ ਕਹਾ ਕੇ ਵੀ ਸੰਪਰਦਾਵਾਂ ਗੁਰੂ ਨਾਨਕ ਦੇ ਘਰ ਦੇ ਸਿਧਾਂਤ ਨੂੰ ਪ੍ਰਚਾਰਦੀਆਂ ਰਹਿਣੀਆਂ। ਗੁਰੂ ਨਾਨਕ ਦੇ ਦਰ ਘਰ ਤੋਂ ਬਰੋਸਾਈਆਂ ਹੋਈਆਂ ਸੰਪਰਦਾਵਾਂ ਦੇ ਇੱਕ ਸੰਪਰਦਾ ਨਾਨਕ ਸਾਹਿਬ ਗੁਰੂ ਨਾਨਕ ਦੇ ਨਾਮ ਦੇ ਬ੍ਰਹਮਵੇਦ ਦੇ ਬ੍ਰਹਮੇਸ਼ਰੀ ਬ੍ਰਹਮ ਸਰੋਤਰੀ ਗੁਰੂ ਨਾਨਕ ਦੇ ਨਾਲ ਅਪੇਰ ਹੋਏ, ਸਾਰੀ ਜ਼ਿੰਦਗੀ ਜਪ ਤਪ ਵਿੱਚ ਗੁਜ਼ਾਰੀ, ਕਠਿਨ ਤਪੱਸਿਆ ਕੀਤੀ। ਸਤਿਕਾਰਯੋਗ ਬਾਬਾ ਨੰਦ ਸਿੰਘ ਜੀ ਨੇ ਉਹਨਾਂ ਤੋਂ ਬਰੋਸਾਏ ਦੇ ਮਹਾਂਪੁਰਸ਼, ਸਤਿਕਾਰਯੋਗ ਬਾਬਾ ਈਸ਼ਵਰ ਸਿੰਘ ਜੀ ਉਹਨਾਂ ਦੀ ਸੰਗਤ ਵਿੱਚ ਬਚਪਨ ਤੋਂ ਮਹਾਂਪੁਰਸ਼ ਵਰਤਮਾਨ ਸਮੇਂ ਦੇ ਅੰਦਰ ਬਾਬਾ ਗੁਰਦੇਵ ਸਿੰਘ ਜੀ ਸਾਰੀ ਜ਼ਿੰਦਗੀ ਭਜਨ ਸਿਮਰਨ ਜਪ ਤਪ ਦੇ ਅੰਦਰ ਗੁਜ਼ਾਰੀ। ਮੁੱਖ ਸਥਾਨ ਭਾਈ ਸਮਾਧ ਦਾਸ ਨੂੰ ਉੱਥੇ ਜਾਣ ਦਾ ਮੌਕਾ ਗੁਰੂ ਨਾਨਕ ਸਾਹਿਬ ਦੇ ਬਾਬਾ ਕੁਲਵੰਤ ਸਿੰਘ ਜੀ ਰਾਹੀਂ ਮਹਾਂਪੁਰਖਾਂ ਦਾ ਹੁਕਮ ਹੁੰਦਾ ਹੈ, ਦਾਸ ਉੱਤੇ ਹਾਜ਼ਰੀ ਭਰਦਾ ਹੈ, ਦਿੱਲੀ ਤੋਂ ਹੁਕਮ ਆਉਂਦਾ ਹੈ ਮਹਾਂਪੁਰਖਾਂ ਦੇ ਅਸਥਾਨ ਤੋਂ ਸ਼ੰਕਰ ਪਹਾੜੀ ਤੋਂ ਗੁਰਦੁਆਰਾ ਬਹੁਤ ਵੱਡਾ, ਉੱਥੇ ਹਾਜ਼ਰੀ ਹਰ ਸਾਲ ਹੁੰਦੀ ਹੈ। ਵਿਦੇਸ਼ਾਂ ਦੇ ਵਿੱਚ ਖਾਸ ਕਰਕੇ ਕੈਲੀਫੋਰਨੀਆ ਵਿੱਚ ਰਿਜਨੋ ਦੇ ਵਿੱਚ ਅਸਥਾਨ ਹੈ, ਉੱਥੇ ਬਹੁਤ ਸੁਨੇਹ ਕਰਨ ਵਾਲੇ ਗੁਰਮੁਖ ਰਾਗੀ ਸਿੰਘ ਸਾਹਿਬਾਨ, ਪ੍ਰਬੰਧਕ ਬਾਬਾ ਨਰਿੰਦਰ ਸਿੰਘ ਜੀ ਦੇ ਹੋਰ ਸਾਥੀ ਬਾਬਾ ਕੁਲਵੰਤ ਸਿੰਘ ਜੀ, ਉਹ ਇੱਕ ਹਫ਼ਤੇ ਦੀ ਬਜਾਏ ਦੋ ਹਫ਼ਤੇ ਦਾ ਮਾਣ ਸਮਝ ਕੇ ਇੱਕ ਹਫ਼ਤੇ ਨਹੀਂ ਕਿਹਾ ਸੀ ਪਰ ਦੋ ਹਫ਼ਤੇ ਦਾ ਪ੍ਰੋਗਰਾਮ ਬਣਿਆ। ਸੌ ਸਾਲ ਕਦਾ ਚੱਲ ਰਹੀ ਸੀ ਗੁਰਦੁਆਰਾ ਪਾਰਕ ਜੀਵਨ ਸਿੰਘ ਸਭਾ ਗੁਰਦੁਆਰਾ ਮਹਾਂਪੁਰਸ਼ਾਂ ਦੇ ਅਸਥਾਨ ਦਾ ਮੈਨੂੰ ਤਾਂ ਪਤਾ ਨਹੀਂ ਸੀ, ਸੌ ਸਾਲ ਦੇ ਵਿੱਚ ਵੀ ਹੈ ਸੁਨੇਹਾ ਮਿਲਿਆ। ਬਾਬਾ ਕੁਲਵੰਤ ਸਿੰਘ ਜੀ ਉੱਥੇ ਆਏ ਹੋਏ ਸਨ, ਆਸ ਜੀ ਬੈਠੇ ਸਰਕਾਰ ਲੋਕ, ਤਿੰਨ ਦਿਨ ਦਾ ਉੱਥੇ ਪ੍ਰੋਗਰਾਮ ਬਣਿਆ। ਉੱਥੋਂ ਹੀ ਇੱਥੇ ਦੀਆਂ ਸੰਗਤਾਂ ਦੇ ਹੁਕਮ ਪ੍ਰਬੰਧਕਾਂ ਨੇ ਦਾਸ ਨੂੰ ਉੱਥੇ ਕਹਿ ਦਿੱਤਾ ਸੀ ਵੀ ਜੋ ਬਰਮਿੰਘਮ ਦੇ ਵਿੱਚ ਜਾਓ ਇਸ ਅਸਥਾਨ ਤੇ ਜਿੰਨਾ ਸਮਾਂ ਹੋਵੇ। ਭਾਈ ਬਰਜਿੰਦਰ ਸਿੰਘ ਦੇ ਰਾਹੀਂ ਭਾਈ ਗੁਰਦੀਪ ਸਿੰਘ ਜੀ ਬੈਠੇ ਰਾਗੀ ਸਿੰਘ ਸਾਹਿਬਾਨ ਦੇ ਨਾਲ, ਪ੍ਰਬੰਧਕਾਂ ਦੇ ਨਾਲ, ਜੋ ਦਾਸ ਦਾ ਉੱਥੇ ਵਚਨ ਕੀਤਾ ਹੋਇਆ ਸੀ ਵਾਅਦਾ ਉਹ ਪੂਰਾ ਕਰਨ ਵਾਸਤੇ ਦਾਸ ਪਹਿਲੇ ਦਿਨ ਹਾਜ਼ਰ ਹੋਇਆ। ਇਸ ਅਸਥਾਨ ਦਾ ਨਾਮ ਸੁਣਿਆ ਸੀ ਪਰ ਮੈਂ ਪਹਿਲੀ ਵਾਰ ਹੋਰ ਅਸਥਾਨਾਂ ਦੇ ਬਾਬਤ ਚਾਹੀਦਾ। ਕੈਨੇਡਾ ਦੇ ਵਿੱਚ ਸਰੀ ਦੇ ਵਿੱਚ ਅਸਥਾਨ ਹੈ, ਉੱਥੇ ਦਾ ਹਰ ਸਾਲ front of the repair. मां पक्का है जिथे जिथे भी गुरु नानक के घर का प्रचार करने इमारत स्टेजा बनाईया एक गल बड़ी विलक्षण है सारे गुरुद्वारों का एक सारे गुरुद्वारे साहबाना के अंदर रहो भी ਕੋਈ ਕਥਾ ਕੀਰਤਨ ਦੇ ਸਮੇਂ ਦਾ ਵਿਧਾਨ ਜੋ ਬਣਿਆ ਹੋਇਆ ਉਹ ਇੱਕੋ ਹੀ ਹੈ ਵਿਧਾਨ ਵੱਖਰੇ ਵੱਖਰੇ ਨੇ ਹਾਲਾਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਬੰਧ ਹੇਠ ਵੀ ਬਾਕੀ ਮਹਾਂਪੁਰਸ਼ਾਂ ਦੇ ਬਹੁਤ ਸਾਰੇ ਥਾਵਾਂ ਤੇ ਐਸਾ ਨਹੀਂ ਹੈ ਇੱਕ ਸਾਰਤਾ ਨਹੀਂ ਹੈ ਜਿੱਥੇ ਇਮਾਰਤਾਂ ਦੀ ਇੱਕ ਸਾਰਤਾ ਹੈ ਉੱਥੇ ਗੁਰੂ ਸਾਹਿਬ ਦੇ ਸਤਿਕਾਰ ਦੀ ਪ੍ਰਕਾਸ਼ ਦੀ ਸੁਪਾਸ਼ਨ ਦੀ ਮੁੱਖ ਵਾਕਾਂ ਦੀ ਸਭ ਇੱਕ ਸਥਾਨ ਹੈ ਇੱਥੋਂ ਦੇ ਪ੍ਰਬੰਧਾਂ ਬਿਹੰਗਮਾਂ ਗ੍ਰਿਸ਼ਤ ਨਾਲ ਗ੍ਰਿਸ਼ਤ ਪ੍ਰਣਾਲੀ ਦੇ ਨਾਲ ਸੰਬੰਧ ਰੱਖਣ ਵਾਲੇ ਇਸ ਸੰਪਰਦਾ ਦੇ ਪਿਆਰ ਵਾਲਿਆਂ ਦਾ ਧੰਨਵਾਦ ਕਰਦਾ ਔਰ ਵਿਸ਼ੇਸ਼ ਕਰਕੇ ਬਾਬਾ ਗੁਰਦੇਵ ਸਿੰਘ ਜੀ ਭਾਈ ਕੁਸ਼ਮਾਨ ਇਸ ਸੰਪਰਦਾ ਦੇ ਵਿੱਚ ਅੱਜ ਚਮਕਦੇ ਸਿਤਾਰੇ ਇਸ ਸੰਪਰਦਾ ਦਾ ਨਾਂ ਉੱਚਾ ਕਰਨ ਵਾਲੇ ਮਹਾਂਪੁਰਖ ਜਿਨ੍ਹਾਂ ਦੇ ਜੀਵਨ ਬਲ ਸਾਰੀ ਜ਼ਿੰਦਗੀ ਉਂਗਲ ਚ ਗੁਜ਼ਰ ਚੁੱਕਿਆ ਸਭ ਗੁਣ ਅਵਗੁਣ ਨਹੀਂ ਹੋਏ ਹੋਏ ਹੀ ਕਰਨੀ ਉਹਨਾਂ ਮਹਾਂਪੁਰਖਾਂ ਦੀ ਕਰਨੀ ਕਮਾਈ ਉਹਨਾਂ ਨਮਸਕਾਰ ਹੈ ਤੂੰ ਆਓ ਕਹੋ ਨਾਨਕ ਕਰਤੇ ਕੀਆਂ ਬਾਤਾਂ ਕਰਤੇ ਗੁਰਖ ਦੇ ਦਰ ਦੀਆਂ ਕੁਝ ਗੱਲਾਂ ਕਰਨੀਆਂ ਰਣ ਕਰਕੇ ਬੜਾ ਸੁੰਦਰ ਸਥਾਨ ਵਾਤਾਵਰਨ ਬੜਾ ਸਵੱਛ ਹੈ ਗੁਰੂ ਕਿਰਪਾ ਕਰੇ ਜਿੰਨੇ ਕੁ ਦਿਨ ਸੰਯੋਗ ਬਣਿਆ ਧੰਨ ਧੰਨ ਸਤ ਸੰਗਤ ਜੇ ਤਾਰ ਰਸ ਪਾਏ ਮੇਰੇ ਤਨ ਨਾਨਕ ਨਾਮ ਇਸ ਸੰਸਾਰ ਦੇ ਅੰਦਰ ਨਿਰੰਕਾਰ ਨੇ ਆਪ ਮਨੁੱਖੀ ਗਾਮੇ ਵਿੱਚ ਆਉਣਾ ਪਸੰਦ ਕੀਤਾ ਔਰ ਮਨੁੱਖੀ ਗਾਮੇ ਵਿੱਚ ਆ ਕੇ ਨਿਰਮਲ ਪੰਥ ਦੀ ਸਿਰਜਣਾ ਕੀਤੀ ਆਪ ਨਾਰਾਇਣ ਕਲਾਕਾਰ ਜਗਨ ਪਰ ਕਰੇ ਹੋ ਇਤਿਹਾਸ ਨਹੀਂ ਗੁਰਬਾਣੀ ਵੀ ਕਰੇ ਗੁਰੂ ਨਾਨਕ ਦਾ ਪ੍ਰੀਚਾ ਗੁਰੂ ਨਾਨਕ ਦੀ ਜਾਣ ਪਹਿਚਾਣ ਗੁਰੂ ਗ੍ਰੰਥ ਸਾਹਿਬ ਜੀ ਕਰਾ ਗਿਆ ਗੁਰੂ ਨਾਨਕ ਕੌਣ ਹੈ ਜੋਤ ਰੂਪ ਹਰ ਆਪ ਇਹ ਪ੍ਰੀਚਾ ਹੈ ਗੁਰੂ ਨਾਨਕ ਕਿਹੜੀ ਜੋਤ ਜਿਹੜੀ ਸਾਰਿਆਂ ਨੂੰ ਸਭ ਨੇ ਜੋਤ ਜੋਤ ਹੈ ਸੋਏ ਇਸ ਦੇ ਕਾਰਨ ਸਭ ਦੇ ਕਾਰਨ ਬ੍ਰਹਮ ਦੀ ਸੱਤਾ ਇੱਕ ਕੀੜੀ ਤੋਂ ਲੈ ਕੇ ਹਾਥੀ ਤੱਕ ਸਾਰੀ ਗੱਲ ਵਿਆਪਕ ਚੇਤਨ ਹੋ ਰਿਹਾ ਹੈ ਬ੍ਰਹਮ ਕਾਲ ਜ਼ਰੇ ਜ਼ਰੇ ਦੇ ਵਿੱਚ ਹੈ ਜਿਵੇਂ ਜਵਾਨ ਦੇ ਵਿੱਚ ਸਮਸਤ ਇੱਕ ਜੋਤ ਹੈ ਨਾ ਕਾਟ ਹੈ ਨਾ ਬਾਧ ਹੈ ਨਾ ਕਾਟ ਪਾਟ ਪੁੱਤ ਹੈ ਕਦੇ ਵੱਧਦਾ ਨਹੀਂ ਕਦੇ ਘਟਦਾ ਨਹੀਂ ਇੱਕ ਰਸ ਵਿਦਾਂਤ ਵਿੱਚ 12 ਵਿਸ਼ੇਸ਼ਣ ਬ੍ਰਹਮ ਦੇ ਕਥਨ ਕੀਤੇ ਉਹ ਸੁੱਧ ਹੈ ਉਹ ਖੰਡ ਹੈ ਉਹ ਨਿਰਾਕਾਰ ਹੈ ਮੂਲ ਮੰਤਰ ਵਿੱਚ 13 ਵਿਸ਼ੇਸ਼ਣ ਕਥਨ ਕੀਤੇ ਇੱਕ ਉਹ ਅਹੰਕਾਰ ਗੁਰੂ ਨਾਨਕ ਸਥਿਤੀ ਸਤਿਪਰ 13 ਦੀ ਗਿਣਤੀ ਗੁਰੂ ਨਾਨਕ ਨੂੰ ਬਹੁਤ ਪਸੰਦ ਹੈ ਤਕੜੀ ਫੜੀ 13 ਤੋਂ ਬਾਅਦ 14 ਨਹੀਂ ਪਿਆ 13 ਦੇ ਜੇ ਬ੍ਰਹਮ ਦੇ ਵਿਸ਼ੇਸ਼ਣ ਕਥਨ ਕੀਤੇ ਨੇ ਸਿੱਖ ਧਰਮ ਦੀ ਜਨ ਜਾਨ ਹੈ, ਪ੍ਰਾਣ ਹਨ ਸਾਡੇ, ਆਤਮਾ ਦੀ ਖੁਰਾਕ ਹੈ। ਵਾਹਿਗੁਰੂ ਗੁਰਮੰਤਰ ਹੈ। ਵਾਹਿਗੁਰੂ ਦੀ ਵਿਆਖਿਆ ਮੂਲ ਮੰਤਰ ਵਿੱਚ ਕਰ ਦਿੱਤੀ ਆਪਣੇ ਤਰੀਕੇ। ਉੱਥੇ ਕੇਵਲ ਇਹ ਨਹੀਂ ਵਿਆਖਿਆ ਕਿ ਇਹ ਵਾਹਿ ਨਾਮ ਸ਼ਬਦ ਹੁੰਦਾ ਹੈ, ਇਹ ਨਿਰੰਕਾਰ ਕੋਸ਼ ਸ਼ਬਦ ਹੈ। ਇਹ ਉੱਥੇ ਤਿੰਨ ਵਿਸ਼ੇਸ਼ਣ ਕਥਨ ਕੀਤੇ, ਕੋਸ਼ ਸ਼ਬਦ ਹੈ, ਰੂਪ ਪ੍ਰਕਾਸ਼ ਰੂਪ ਹੈ, ਗੋ ਅੰਧਕਾਰ ਜੋ ਅਗਿਆਨਤਾ ਦਾ ਹੈ, ਇਹਦੇ ਵਿੱਚ ਪ੍ਰਕਾਸ਼ ਕਰਨ ਵਾਲਾ ਹੈ, ਅੰਧੇਰੇ ਵਿੱਚ ਪ੍ਰਕਾਸ਼, ਹਿਰਦੇ ਦੇ ਅੰਧੇਰੇ ਵਿੱਚ ਪ੍ਰਕਾਸ਼ ਕਰਨ ਵਾਲਾ ਹੈ। ਵਾਹਿ ਨਾਮ ਅਚਲ ਜੋ ਹੋਈ ਅਚਲ ਦੇ ਪ੍ਰਕੁਪਤ ਨਾ ਹੋਈ, ਗੌਤਮ ਨਾਮ ਅਗਿਆਨ ਕੋ ਪਾਏ ਪਦਾਰਥੀ, ਦੇਹ ਅਨੇਕ ਹੈ, ਜਨ ਔਰ ਮਰਨਾ ਹੁੰਦਾ ਹੈ, ਸੰਕਟ ਬੋਧ ਵਿਸ਼ਾਲ ਗੁਰੂ, ਜੋ ਤਤਕਾਲ ਗਰੀਬ ਕਰੇ ਹੋਈ ਗੱਲ ਜਾਤ ਪ੍ਰਕਾਸ਼ ਕਹੇ ਗੁਰੂ, ਜੋ ਉਸ ਜਗ ਮਹਾਂਵਿਸ਼ਵਾਦ ਤਾਹੀ ਭਵ ਮੁਕਵਾਏ। ਵਾਹਿਗੁਰੂ ਦੀ ਵਿਆਖਿਆ ਮੂਲ ਮੰਤਰ ਵਿੱਚ ਕਰ ਦਿੱਤੀ, ਮੂਲ ਮੰਤਰ ਦੀ ਵਿਆਖਿਆ ਸਾਰੇ ਜਪਜੀ ਸਾਹਿਬ ਵਿੱਚ ਕਰ ਦਿੱਤੀ, ਜਪਜੀ ਸਾਹਿਬ ਦੀ ਵਿਆਖਿਆ ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਕਰ ਦਿੱਤੀ। ਇਹ ਤਰੀਕਾ ਮਹਾਰਾਜ ਦਾ ਆਪਣਾ ਵਿਆਖਿਆ, ਸਿਫਤ ਸਲਾਹ ਨਿਰੰਕਾਰ ਦੀ ਹੈ। ਨਾਮ ਨੂੰ ਦੋ ਰੂਪਾਂ ਵਿੱਚ ਦੇ ਦਿੱਤਾ, ਗੁਰਮੰਤਰ ਤੇ ਮੂਲ ਮੰਤਰ ਵਿੱਚ। ਨਿਰੰਕਾਰ ਦੀ ਸਿਫਤ ਸਲਾਹ ਕਠੋਰ ਗੁਰਬਾਣੀ ਵਿੱਚ, ਕਥਾ ਕਿਰੋ ਕਰੋ ਗੁਰਬਾਣੀ ਦੀ, ਇਤਿਹਾਸ ਦੀ, ਨਿਰਗੁਣ ਦੀ ਤੇ ਸਰਗੁਣ ਦੀ ਕਥਾ ਹੈ। ਗੁਰਬਾਣੀ ਦਾ ਪਾਠ ਕਰ ਰਹੇ ਹਾਂ, ਮੁੱਖ ਵਿੱਚੋਂ, ਕੰਠ ਵਿੱਚੋਂ, ਹਿਰਦੇ ਵਿੱਚੋਂ ਨਿਰੰਕਾਰ ਦੀਆਂ ਸਿਫਤਾਂ ਗੰਗਾ ਦੇ ਪ੍ਰਵਾਹ ਵਾਂਗੂ ਚੱਲ ਰਹੀਆਂ ਪਾਠ ਰੂਪ ਦੇ ਵਿੱਚ। ਤੇ ਉਹੀ ਨਿਰੰਕਾਰ ਦੀ ਸਿਫਤ ਕੀਰਤਨ ਰੂਪ ਵਿੱਚ ਹੋ ਰਹੀ ਹੈ, ਤੇ ਉਹੀ ਨਿਰੰਕਾਰ ਦੀ ਸਿਫਤ ਸਦਾ ਵਿਆਖਿਆ ਰੂਪ ਵਿੱਚ, ਕਥਾ ਰੂਪ ਵਿੱਚ। ਕਥਾ ਕੀਰਤਨ ਪਾਠ ਕੋਈ ਬਹੁਤਾ ਫਰਕ ਨਹੀਂ, ਦੁੱਧ ਵੀ ਜਿਸਮਾਨੀ ਤਾਕਤ ਲਈ ਹੈ, ਬੜੇ ਗੁਣ ਹਨ ਦੁੱਧ ਵਿੱਚ, ਦ੍ਰਵਿਆ ਪਦਾਰਥ ਬਹੁਤ ਗੁਣ ਹੈ, ਜੰਮਦੇ ਨੂੰ ਇਸੇ ਕਰਕੇ ਦੁੱਧ ਪ੍ਰਾਪਤ ਹੋਇਆ, ਜੀਵਨ ਦੀ ਖੁਰਾਕ ਹੈ, ਸਭ ਤੋਂ ਪਹਿਲੀ ਖੁਰਾਕ ਹੀ ਦੁੱਧ ਹੈ। ਜੇ ਦੁੱਧ ਦਾ ਦਹੀਂ ਬਣਾ ਕੇ ਖਾ ਲਿਆ ਤੇ ਕੋਈ ਇਹਦਾ ਖੰਡਨ ਕਰੇ, ਦਹੀਂ ਖਾਣਾ ਚਾਹੀਦਾ, ਦੁੱਧ ਹੀ ਪੀਣਾ ਚਾਹੀਦਾ, ਗਲਤੀ। ਦਹੀਂ ਤਾਂ ਬਣੇ ਦੁੱਧ ਤੋਂ ਹੈ। ਜੇ ਗੁਰਬਾਣੀ ਦਾ ਕੀਰਤਨ ਹੋ ਰਿਹਾ, ਦਹੀਂ ਰੂਪ ਦੇ ਵਿੱਚ ਹੈ, ਗੁਰਬਾਣੀ ਦਾ ਹੀ ਹੈ ਸੰਬੰਧ। ਔਰ ਫਿਰ ਜੇ ਦਹੀਂ ਦੇ ਵਿੱਚੋਂ ਮੱਖਣ ਨਿਕਾਲ ਲਿਆ ਤੇ ਉਹ ਵੀ ਦੁੱਧ ਦੇ ਵਿੱਚੋਂ ਦਹੀਂ ਰੂਪ ਹੋ ਕੇ ਨਿਕਲਿਆ। ਦੁੱਧ ਵੀ ਜਿਸਮ ਦੀ ਖੁਰਾਕ, ਦਹੀਂ ਵੀ ਜਿਸਮ ਦੀ ਖੁਰਾਕ ਤੇ ਮੱਖਣ ਵੀ ਜਿਸਮ ਦੀ ਖੁਰਾਕ। ਵਾਹਿਗੁਰੂ ਮੂਲ ਮੰਤਰ ਵੀ ਮੱਖਣ ਦੀ ਨਿਆਈ, ਰੂਹਾਨੀਅਤ ਖੁਰਾਕ, ਕੀਰਤਨ ਵੀ ਰੂਹ ਦੀ ਖੁਰਾਕ ਤੇ ਪਾਠ ਵੀ ਰੂਹ ਦੀ ਖੁਰਾਕ ਤੇ ਕਥਾ ਦੀ ਉਸ ਗੁਰੂ ਦੀ ਪ੍ਰਾਪਤ ਹੈ। ਗੁਰੂ ਕਿਰਪਾ ਕਰੇ, ਕਥਾ ਕੀਰਤਨ ਸੁਖਦਾਇਕ ਹੈ, ਕਥਾ ਕੀਰਤਨ ਸੁਖਦਾਇਕ, ਮਹਾਂਪੁਰਖਾਂ ਦੇ ਪਰਉਪਕਾਰ। ਕਲਯੁਗੀ ਜੀਵਾਂ ਦੇ ਉੱਤੇ ਤੇ ਤੁਹਾਨੂੰ ਜੋ ਆਪ ਨਹੀਂ ਤੁਸੀਂ ਬਣਾ ਸਕਦੇ, ਤੁਹਾਡੇ ਹੀ ਪੈਸਿਆਂ ਦੀਆਂ ਤੁਹਾਡੇ ਲਈ ਸੁੰਦਰ ਇਮਾਰਤਾਂ ਗੁਰੂ ਕਿਆਂ ਬਣਾ ਕੇ ਤੁਹਾਡੇ ਬਹਿਣ ਦੇ ਲਈ ਇੱਕ ਵਾਤਾਵਰਨ ਪੈਦਾ ਕਰ ਦਿੱਤਾ। पैसे तो अड़ी कर दिए,
पर तुसी आप नहीं कर सकते।
आप वातावरण जोड़न हारो संत, एक शक्ति है जी जोड़ती है, नाम संत है, नान पद पद। गुरु नानक देव जी से इस करके जो रूप हर आप उतनी पैदा है, वो प्रकाश रूप है, जो अर्थ है प्रकाश, जिथे जोत जग रही है की हो रहा है जानना हो रहा है, जिथे जोत जग रही है उठे अंधेरा कभी नेड़े नहीं आता। निरंकार की जोत नेड़े तेड़े भी कितने अज्ञान का अंधकार नहीं है, उस रूप गुरु नानक का है। जोत रूप हर आप, ओ हरि परमेश्वर, आप जो ज्योति स्वरूप है, ज्योत रूप हर आप गुरु नानक कहाए हो। जिहड़ा ज्योत रूप कहा रहा से गुरु नानक कहाया, की फर्क है? जो नवीन प्रचार दे विच नास्तिक भावना की खुशकी आ चुकी है, खुशक शब्दों के नाल गुरु नानक एक आम सधारण बंदे के रूप में प्रचार को पेश करना शुरू कर दिया। बस यही अंतर रहेगा संप्रदावों के अस्थाना का, एक उन्होंने लोगों के प्रचार करने वातावरण है, इस स्थान पर बह के कोई गुरु नानक आम सधारण बंदे के रूप में पेश नहीं कर सकते। बात तो बात एक दिन कर लेगा, अगले दिन कर तेरी कथा तो उम्मीद चंगी है, जिहड़ी कथा विच भावना नहीं, जिहड़ी कथा विच नास्तिकता है, जिहड़ी कथा विच गुरु तो तोड़िया जा रहा है, लोड़ ही की है? जिहड़े खाने तो बाद बीमारियां लगनगे तू खाने, हो खाना तो सुते चाहिए। अज समय की गर्दश एड़ी चीज है जिसे प्रदूषण खाने में बहुत फर्क है, तो है स्प्रेहां ने शुद्ध खाने नहीं छड़े, पर फिर भी एक विचारधारा खाने में तुर पी है कि जी कुछ ऑर्गेनिक सब्जियां हैं, दूध है, खाने है, वो भी बिचे, वो भी शुद्ध भी मिल रहे, पर बहुत कम। इंडिया की तो इन नेर करती है कि रात को सब्जी के टीका लाते हैं, इन्नी सब्जी एडी हुई भी होंगे तड़के कितों आ गई। गुरबाणी तो एक नहीं कहती, गुरबाणी तो कहते सहज पक्के सो बीठा हो। अज मनुख मनुख का पैरी हो गया माया कमाउण के लालच विच, जो सब्जी पैदा करते जो अनाज पैदा करते उन्होंने प्रदूषण फैला दिता है, खाने के विच भी शुद्धता खत्म हो गई। जो खाने शुद्ध ना रहा, जो खुराक ठीक नहीं मिल रही, डीजल की गड्डी विच पानी जो पा दिता भावे थोड़ी पा दो बहुत ना पग भावे लेकिन गड़बड़ तो हो ही, पेट्रोल की गड्डी तुसी डीजल पा रहे हो नहीं चलेगी। ये भी मशीनरी है, ये रब की बनाई गई है, वह बंदा नहीं बनाई गई, एक बंद की बनाई मशीनरी एक निजम के अधीन चल रही है, तो फिर शरीर निजम तो बिना चल पूगा। गुरबाणी सारिया गल समाज सुधारण के लिए, खाने सुधारण लई, चंगी खुराक वास्ते बाबा ਹੋਰ ਖਾਣਾ ਤੁਸੀਂ ਖੁਆਰ ਜਿਤ ਖਾਦੇ ਤਨ ਪੀੜੀਏ ਮਨ ਮੈਂ ਜਲੇ ਬਕਰ ਇਹ ਖਾਣੇ ਖਾਣਿਆਂ ਦੇ ਵਿੱਚ ਵੀ ਮਿਲਾਵਟ ਆ ਗਈ। ਖਾਣਾ ਤਾਂ ਪਏਗਾ, ਭੁੱਖ ਲੱਗਦੀ ਹੈ, ਭੁੱਖ ਲੱਗੀ ਤੋਂ ਬਾਅਦ ਖਾਣਾ ਖਾਧਾ ਜਾਂਦਾ। ਭੁੱਖ ਕੀ ਹੈ? ਭੁੱਖ ਦਾ ਇੱਕ ਸੂਚਨ ਹੈ, ਗੱਡੀਆਂ ਦੇ ਵਿੱਚ ਮੀਟਰ ਲੱਗੇ ਹੁੰਦੇ ਨੇ, ਜਦੋਂ ਟੈਂਕੀ ਦੇ ਵਿੱਚ ਤੇਲ ਮੁੱਕ ਜਾਂਦਾ ਹੈ ਉਹ ਸਾਹਮਣੇ ਫਿਰ ਲਾਲ ਬੱਤੀ ਆ ਜਾਂਦੀ, ਉਹ ਲਾਲ ਬੱਤੀ ਦੱਸਦੀ ਹੈ ਵੀ ਇਹਦੀ ਟੈਂਕੀ ਦੇ ਤੇਲ ਬਾਹਰ ਹੋਣ ਨਹੀਂ ਗੱਡੀ ਖੜ ਜਾਏਗੀ। ਭੁੱਖ ਦੱਸ ਰਹੀ ਹੈ ਕਿ ਹੁਣ ਖੂਨ ਬਣਾਉਣ ਵਾਸਤੇ ਖਾਣਾ ਚਾਹੀਦਾ ਹੈ, ਔਰ ਜੇ ਨਾ ਦਿਓਗੇ ਜੋ ਕੁਛ ਉਹਨੇ ਖਾਣੇ ਦੇ ਵਿੱਚੋਂ ਖਾਣਾ ਹੈ ਉਹ ਤੁਹਾਡੀ ਬਾਡੀ ਦੇ ਵਿੱਚੋਂ ਖਾਣਾ ਸ਼ੁਰੂ ਕਰ ਦਊਗਾ, ਬਾਡੀ ਨੂੰ ਖਾਣਾ ਸ਼ੁਰੂ ਕਰ ਦਿੰਦੀ। ਅਗਰ ਨਾ ਖੁਰਾਕ ਦਿੱਤੀ ਜਾਏ ਤਾਂ ਸਾਡੀ ਜਠਰਾ ਅਗਨੀ ਨੇ ਆਪਣੇ ਜਿਸਮ ਨੂੰ ਅੰਦਰ ਤੋਂ ਖਾਣਾ ਸ਼ੁਰੂ ਕਰ ਦੇਣਾ, ਬਚਾ ਦਿਓ। ਤੋ ਇਸ ਕਰਕੇ ਸਾਥ ਜੀ ਖਾਣਾ ਨਾ ਤਾਂ ਜੀਵ ਦੇ ਸਵਾਦ ਵਾਸਤੇ ਖਾਈਦਾ ਔਰ ਨਾ ਖਾਣਾ ਪੇਟ ਭਰਨ ਵਾਸਤੇ ਖਾਈਦਾ। ਜੇਕਰ ਜੇ ਵੀ ਬਸ ਪੇਟ ਹੀ ਭਰਨਾ ਹੈ ਤਾਂ ਫਿਰ ਗੱਡੀ ਦੀ ਟੈਂਕੀ ਉਹ ਭਰਨੀ ਹੈ, ਚਾਹੇ ਪਾਣੀ ਨਾਲ ਭਰ ਲਓ, ਸੂਈ ਤਾਂ ਵੀ ਉੱਚੀ ਆ ਜਾਣੀ ਵੀ ਹਾਂ ਭਰ ਕੇ ਟੈਂਕੀ। ਗਲਤ ਖਾਣਾ ਖਾਣ ਦੇ ਨਾਲ ਵੀ ਪੇਟ ਨੇ ਕਹਿ ਦੇਣਾ ਵੀ ਹਾਂ ਭੁੱਖ ਮਿਲ ਗਈ, ਪਰ ਕਰੇਗਾ ਕੋਈ ਨਾ, ਮੇਦਾ ਕੀ ਕਰੇਗਾ, ਲੀਵਰ ਠੀਕ ਰਹਿ ਜੂ, ਫਿਰ ਮੇਦਾ ਠੀਕ ਨਹੀਂ ਰਹੇ, ਜਿਸਮ ਚੱਲੇਗਾ, ਖੁਰਾਕ ਗਲਤ ਹੋ ਗਈ। ਪਾਣੀ ਜਿਹੜਾ ਸੀ ਉਹਦੇ ਚ ਵੀ ਪ੍ਰਦੂਸ਼ਣ ਮਿਲ ਗਿਆ, ਪਾਣੀ ਨੂੰ ਸ਼ੁੱਧ ਨਾ ਦਿੱਤਾ, ਪਰ ਪੀਣਾ ਤਾਂ ਪਏਗਾ। ਗਲਤ ਪਾਣੀ ਪੀਤਾ, ਪਿਆਸ ਪਜਾਉਣ ਵਾਸਤੇ ਪੀਣਾ ਪਏਗਾ ਪਾਣੀ, ਪਰ ਉਹ ਜਿਹੜਾ ਪਾਣੀ ਜਿਸਮ ਨੂੰ ਰੋਗ ਦੇਣ ਵਾਲਾ ਪਾਣੀ, ਮਿਲਾਵਟ ਵਾਲਾ ਪਾਣੀ, ਜਿੱਥੋਂ ਗੰਗਾ ਚੱਲਦੀ ਹੈ ਇੱਕ ਨਿੱਕੀ ਕੌਡੀ ਨੂੰ, ਨਿੱਕੀ ਸਭ ਤੋਂ ਬਰੀਕ ਕੌਡੀ ਉੱਥੇ ਸੁੱਟ ਦਿਓ, ਸ਼ੀਸ਼ੇ ਵਾਂਗੂ ਚਮਕ ਕੇ ਵੀ ਉਹ ਪਈ ਹੈ ਕੌਡੀ ਜਿੱਥੋਂ ਗੰਗਾ ਚੱਲਦੀ ਹੈ। ਜਿੱਥੇ ਜਾ ਕੇ ਗੰਗਾ ਕਲਕੱਤੇ ਦੇ ਕੋਲ ਸਮਾਪਤ ਹੁੰਦੀ ਹੈ, ਗੰਗਾ ਸਾਗਰ ਜਿਹਦਾ ਨਾਂ ਹੈ, ਉੱਥੇ ਜਾ ਕੇ ਜੇ ਗੰਗਾ ਦੇ ਹਾਥੀ ਡੁੱਬ ਜਾਏ ਤਾਂ ਉਹਦਾ ਨੀ ਪਤਾ ਲੱਗਦਾ ਵੀ ਇੱਥੇ, ਉੱਥੇ ਇੰਨੀ ਪਵਿੱਤਰਤਾ ਦੀ, ਉੱਥੇ ਤਾਂ ਗੰਗਾ ਇੰਨੀ ਮਲੀਨ ਹੋ ਗਈ, ਕਿਹਨੇ ਕੀਤੀ ਹੈ? ਮਨੁੱਖ। ਜੇ ਗੰਗਾ ਦੇ ਵਿੱਚ ਮਲੀਨਤਾ ਆਈ ਤਾਂ ਹੀ ਸਰਕਾਰਾਂ ਕਹਿ ਰਹੀਆਂ ਕਿ ਗੰਗਾ ਦਾ ਸ਼ੁੱਧੀਕਰਨ ਕਰਨਾ ਹੈ। ਜਿਉਂ ਬਸਤੀਆਂ ਦੇ ਵਿੱਚ ਗੰਗਾ ਆਈ, ਬਸਤੀਆਂ ਦਾ ਡੰਗ ਬਿਸਤਰਾ ਗੰਗਾ ਵਿੱਚ ਮਿਲਣਾ ਸ਼ੁਰੂ ਹੋ, ਮਾਲ ਮੂਤਰ ਗੰਗਾ ਵਿੱਚ ਪਏ, ਅਸ਼ੁੱਧ। ਗੰਗਾ ਆਪ ਤਾਂ ਬੜੀ ਪਵਿੱਤਰ ਸੀ, ਬਸਤੀਆਂ ਦੇ ਵਸ ਪੈ ਗਏ, ਇਹ ਸ਼ੁੱਧ ਜੀਵਨ ਦੀ ਗੰਗਾ ਮਲੀਨ ਹਿਰਦਿਆਂ ਵਾਲੇ ਜੀਵਨ ਤੋਂ ਡਿੱਗੇ ਹੋਏ ਲੋਕਾਂ ਦੇ ਨਾਲ ਸਪਰਸ਼ ਕਰਕੇ ਇਹਦਾ ਵੀ ਸ਼ੁੱਧ ਰੂਪ ਲੋਕਾਂ ਨੂੰ ਨਹੀਂ ਮਿਲ ਰਿਹਾ। ਇਹਦੇ ਵਿੱਚ ਵੀ ਪ੍ਰਚਾਰ ਦੇ ਵਿੱਚ ਵੀ ਮਿਲਾਵਟ ਆ ਗਈ, ਗੰਗਾ ਦੇ ਵਿੱਚ ਕੁਛ ਮਲੀਨਤਾ ਆ ਗਈ, ਹਵਾ ਦੇ ਵਿੱਚ ਮਿਲਾਵਟ ਆ ਗਈ, ਪ੍ਰਦੂਸ਼ਣ ਫੈਲ ਗਿਆ ਹਵਾ ਦੇ ਵਿੱਚ, ਖਾਣਿਆਂ ਵਿੱਚ, ਅੰਨ ਔਰ ਪਾਣੀ ਵਿੱਚ, ਸਬਜ਼ੀਆਂ ਵਿੱਚ, ਤੇ ਬਾਕੀ ਇੱਕੋ ਹੀ ਗੱਲ ਰਹਿੰਦੀ ਸੀ ਕਿ ਗੁਰੂ ਨਾਨਕ ਦੇ ਘਰ ਦੇ ਵਿੱਚ ਪ੍ਰਦੂਸ਼ਣ ਨਾ ਆਵੇ, ਗੁਰੂ ਨਾਨਕ ਦੇ ਘਰ ਦਾ ਸਿਧਾਂਤ ਸ਼ੁੱਧ ਰਹੇ, ਪਰ ਮਿਲਾਵਟ ਖੋਰਾਂ ਨੇ ਇੱਥੇ ਵੀ ਆ ਕੇ ਸਟੇਜਾਂ ਦੇ ਰੂਪ ਦੇ ਵਿੱਚ ਆਪਣੇ ਝੰਡੇ ਕੱਢ ਦਿੱਤੇ ਸੀ। ਮਨ ਮਰਜ਼ੀ ਦਾ ਪ੍ਰਚਾਰ ਲੋਕਾਂ ਗੁਰਬਾਣੀ ਦੀਆਂ ਪ੍ਰਚਾਰ ਆਪਣਾ ਇਹ ਪ੍ਰਦੂਸ਼ਣ ਲਿਆ ਗਿਆ ਹੈ, ਨਾਸਤਿਕ ਫੈਲ ਗਏ। ਗੁਰੂ ਨਾਨਕ ਦੇ ਬਾਰੇ ਇਹ ਕਹਿਣਾ ਕਿ ਆਮ ਇੱਕ ਮਨੁੱਖਾਂ ਵਰਗਾ ਮਨੁੱਖ ਸੀ, ਤੁਹਾਡੇ ਵਰਗਾ ਸਾਡੇ ਵਰਗਾ। ਗੁਰਮਤਿ ਸਿਧਾਂਤ ਤਾਂ ਭਾਈ ਮੰਨਦਾ ਨਹੀਂ, ਗੁਰੂ ਗ੍ਰੰਥ ਸਾਹਿਬ ਤਾਂ ਮੰਨਦੇ ਨਹੀਂ ਇਸ ਗੱਲ ਨੂੰ। ਜਿਸ ਨੂੰ ਆ ਕੇ ਮੱਥਾ ਟੇਕਿਆ, ਨਮਸਕਾਰ ਕੀਤੀ, ਉਸੇ ਗੁਰੂ ਦੇ ਸਾਹਮਣੇ ਬੈਠ ਕੇ ਉਸੇ ਦੀ ਗੱਲ ਨੂੰ ਖੰਡਨ ਕਰ ਰਿਹਾ ਪ੍ਰਚਾਰਕ, ਬੜੀ ਗਜਬ ਦੀ ਗੱਲ ਹੈ। ਤੇ ਟੋਕਣ ਵਾਲਾ ਕੋਈ ਵੀ ਨਹੀਂ ਕਿ ਭਾਈ ਸਾਹਿਬ ਆਹ ਕੀ ਕਰ ਰਹੇ ਤੂੰ। ਇਹਨੂੰ ਕਹਿੰਦੇ ਨੇ ਅੰਨੀ ਕੀਤੀ ਤੇ ਕੁੱਤੇ ਚੜ ਗਿਆ। ਇਹੀ ਗੁਰੂ ਗ੍ਰੰਥ ਸਾਹਿਬ ਦੀ ਆਵਾਜ਼ ਆਉਂਦੀ ਹੈ ਕਿ ਸਿੱਖਾ ਦੇਖੀਂਗੇ ਤੇ ਗੁਰੂ ਨੂੰ ਮਨੁੱਖ ਨਾ ਸਮਝ ਬੈਠੇ। ਨਾ ਨਾ, ਗੁਰੂ ਕਦੇ ਮਨੁੱਖ ਹੁੰਦਾ ਹੀ ਨਹੀਂ, ਇਹ ਮਨੁੱਖ ਕਦੇ ਗੁਰੂ ਨਹੀਂ ਹੁੰਦਾ, ਗੁਰੂ ਮਨੁੱਖ ਨਹੀਂ ਹੁੰਦਾ। ਤੈਨੂੰ ਦਿਖਦੀ ਹੈ ਸ਼ਕਲ ਮਨੁੱਖ ਦੀ, ਮਾਨੁੱਖ ਕਾ ਕਰ ਰੂਪ ਨਾ ਜਾਣ, ਗੁਰੂ ਨੂੰ ਮਨੁੱਖ ਦਾ ਰੂਪ ਨਾ ਜਾਣ, ਹੈ ਕੀ ਨਾਨਕ ਸੋਤੇ ਸਿਮਰਤ ਵੇਦ ਪਾਰ ਬ੍ਰਹਮ ਗੁਰ ਨਾਹੀ। ਲੋਕ ਭਾਈ ਗੁਰੂ ਗ੍ਰੰਥ ਸਾਹਿਬ ਕਹਿੰਦੇ ਵੀ ਪਾਰ ਬ੍ਰਹਮ ਤੇ ਗੁਰੂ ਨਾਨਕ ਵਿੱਚ ਕੋਈ ਫਰਕ ਨਹੀਂ। ਪੁਰਾਤਨ ਇਤਿਹਾਸ ਸਭ ਤੋਂ ਪਹਿਲਾਂ ਬਾਰਤਕ ਗ੍ਰੰਥ ਸਿੱਖ ਲਗਤ ਵਿੱਚ ਜੇ ਕੋਈ ਹੈ ਤਾਂ ਭਾਈ ਵਾਲੇ ਵਾਲੇ ਜਨਮ ਸਨ। ਇਹ ਪਹਿਲਾਂ ਸਿੱਖ ਇਹਦੇ ਵਿੱਚ ਜ਼ਿਕਰ ਹੈ ਕਿ ਜਦੋਂ ਨਿਰੰਕਾਰ ਨੇ ਸੰਸਾਰ ਨੂੰ ਸਮਝਾਉਣ ਵਾਸਤੇ ਦੋ ਰੂਪ ਧਾਰਨ ਕਰ ਲਏ, ਇੱਕ ਨਿਰੰਕਾਰ ਦਾ ਤੇ ਇੱਕ ਗੁਰੂ ਨਾਨਕ ਦਾ, ਤੇ ਆਪਸ ਵਿੱਚ ਗੱਲਾਂ ਕੀਤੀਆਂ, ਉਹ ਕਾਹਦੇ ਵਾਸਤੇ ਸੀ, ਇਹ ਡਬਲ ਰੋਲ ਕਿਉਂ ਕੀਤਾ, ਆਪੇ ਹਰੀ ਤਰੰਗ ਹੈ ਆਪੇ ਗੌਰੰਗੀ, ਕਿਉਂਕਿ ਸਾਨੂੰ ਸਮਝਾਉਣਾ ਜਿਹੜੀਆਂ ਸਾਡੀ ਬੋਲੀ ਸਾਡੇ ਗੱਲਾਂ ਸਮਝ ਆ ਜਾਂਦੀਆਂ ਉਹ ਗੱਲਾਂ ਕੀਤੀਆਂ ਗਈਆਂ। ਨਿਰੰਕਾਰ ਨੇ ਕਿਹਾ ਇਹ ਨਾਨਕ ਮੈਂ ਪਾਰ ਬ੍ਰਹਮ ਪਰਮੇਸ਼ਰ ਤੇ ਤੂੰ ਗੁਰ ਪਰਮੇਸ਼ਰ, ਉਹ ਵੀ ਪਰਮੇਸ਼ਰ ਉਹ ਵੀ ਪਰਮੇਸ਼ਰ, ਉਹ ਪਾਰ ਬ੍ਰਹਮ ਪਰਮੇਸ਼ਰ ਗੁਰ ਪਰਮੇਸ਼ਰ। ਗੁਰ ਪਰਮੇਸ਼ਰ ਏਕ ਹੈ ਸਭ ਨੇ, ਗੁਰੂ ਨਾਨਕ ਦਾ ਸਰੂਪ ਜੋ ਸਰੂਪ ਹੈ ਆਪ ਨਾਰਾਇਣ ਕਲਾ ਕਰਦੇ ਹੋਏ ਪਰ ਕਰਿਓ, ਨਿਰੰਕਾਰ ਅਕਾਲ ਜੋਤ ਤੇ ਪਰਮੰਦਰ ਕਰਿਓ, ਇਹ ਸਰੂਪ ਹੈ ਗੁਰੂ ਨਾਨਕ ਦਾ। ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਰਦਾ ਪ੍ਰਤਪਾਲੈ ਮਿਤਾਰ ਸਮਾਲੇ ਕੁੰਨੇ ਕੋ, ਜਿੰਨੇ ਦੇਵਤੇ 33 ਕਰੋੜ ਤਾਂ ਚਲੋ ਬ੍ਰਹਮਾ ਦੀ ਸੰਕਲਪ ਦੇ ਨਾਲ ਹੀ ਪੈਦਾ ਹੁੰਦੇ, ਅਜਾਨ ਸੰਗਿਆ ਵਾਲੇ 33 ਕਰੋੜ ਦੇਵਤੇ, ਬਾਕੀ ਪੁੰਨ ਕਰਮ ਕਰਕੇ ਕਿੰਨੇ ਕੁ ਹੋ ਗਏ, ਬਹੁਤ ਬੇਅੰਤਰੀ। ਦੇਵਤਿਆਂ ਦੀ ਇੱਕ ਜਾਤੀ ਹੈ, ਮਨੁੱਖਾਂ ਦੀ ਇੱਕ ਜਾਤੀ ਹੈ, ਰਾਕਸ਼ਾਂ ਦੀ ਜਾਤੀ ਹੈ, ਪਰ ਗੁਰ ਜੈਸਾ ਨਾ ਹੀ ਕੋਈ ਜਿਸ ਮਸਤਕ ਭਾਵ ਸੋ ਲਾਗਾ ਸੇ। 33 ਕਰੋੜ ਦੇਵਤਿਆਂ ਵਿੱਚ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਤੋਂ ਵੀ ਗੁਰੂ ਸਾਹਿਬ ਦਾ ਦਰਜਾ, ਰਿਸ਼ੀਆਂ ਮੁਨੀਆਂ ਭਗਤਾਂ ਅਵਤਾਰਾਂ ਪੈਗੰਬਰਾਂ ਜਿੰਨੇ ਹੋ ਚੁੱਕੇ ਜਿੰਨੇ ਹੋਣਗੇ, ਮੋਹਰ ਲਾ ਦਿੱਤੀ ਗੁਰੂ ਅਰਜਨ ਦੇਵ ਜੀ ਨੇ ਕਿ ਸਭ ਤੋਂ ਵੱਡਾ ਸਤਿਗੁਰ ਜਿਨ ਕਲ ਰਾਖੀ। ਜੇ ਮਿਲਾਵਟ ਕਰਨ ਵਾਲਿਆਂ ਦੇ ਵੀ ਵਿਹਾਰ ਜਾਈਏ, ਕੈਸੀਆਂ ਕੈਸੀਆਂ ਘਾਟਾਂ ਕੱਢਦੇ ਨੇ, ਵਿਸਰਾਮ ਗਲਤ ਕਰਕੇ ਅੱਗੇ ਫਿਰ ਵਿਆਖਿਆ ਗਲਤ ਕਰਦੇ ਨੇ। ਕਹਿੰਦੇ ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ, ਤੇ ਜਦੋਂ ਸਿੱਧਾ ਕੰਨ ਫੜਨ ਦੀ ਵਿਚਾਰ ਤੇ ਬਾਂਹ ਘੁਮਾ ਕੇ ਧੋਣ ਦੇ ਪਿੱਛੇ ਨੂੰ ਕੰਨ ਫੜੋਗੇ, ਉਸ ਵੇਲੇ ਬਾਂਹ ਨੂੰ ਵੀ ਤਕਲੀਫ ਹੋਵੇਗੀ, ਧੋਣ ਵੀ ਬਰੋੜਾ ਖਾ ਜਾਂਦੀ ਹੈ। ਸਿੱਧਾ ਕੰਨ ਨਹੀਂ ਫੜ ਰਹੇ ਕਿਉਂਕਿ ਦੇਹਧਾਰੀ ਗੁਰੂ ਦੀ ਪਰੰਪਰਾ ਨੂੰ ਕਾਇਮ ਰੱਖਣ ਵਾਲੇ ਉਹ ਕਹਿੰਦੇ ਸਤਿਗੁਰੂ ਨੂੰ ਵੱਡਾ ਕਿਹਾ ਹੈ, ਸਤਿਗੁਰੂ ਸਾਡਾ ਵੱਖਰਾ ਦੇਹਧਾਰੀ, ਉਹਨਾਂ ਨੇ ਤਾਂ ਆਪਣਾ ਮਸਲਾ ਹੱਲ ਕਰਨਾ। ਪਰ ਪੰਗਤੀ ਦਾ ਵਿਸਰਾ ਮਿਲਦੇ ਜੀ, ਸਭ ਤੋਂ ਵੱਡਾ ਸਤਿਗੁਰ ਨਾਨਕ ਜੈਨ ਕਲ ਧਰਤੀ, ਗੁਰ ਜੈਸਾ ਨਾਹੀ ਕੋ ਦੇਵ ਜਿਸ ਮਸਤਕ ਭਾਗ ਤੂੰ ਲੱਗਾ ਸੀ। ਭਾਈ ਗੁਰਦਾਸ ਸਾਹਿਬ ਜੀ ਨੂੰ ਪੁੱਛਿਆ ਕਿ ਭਾਈ ਸਾਹਿਬ ਜੀ, ਗੁਰੂ ਨਾਨਕ ਸਾਹਿਬ ਬਾਰੇ ਕੁਛ ਪ੍ਰੀਖਿਆ ਦਿਓ, ਗੁਰੂ ਨਾਨਕ ਸਾਹਿਬ ਬਾਰੇ ਦੱਸੋ, ਕੋਈ ਵਿਆਖਿਆ ਕਰੋ, ਤੁਹਾਨੂੰ ਗੁਰੂ ਘਰ ਦੇ ਵਿੱਚ ਵੇਦ ਵਿਆਸ ਮੰਨਿਆ ਜਾਂਦਾ, ਚਾਰ ਗੁਰੂਆਂ ਦੀ ਸੰਗਤ ਕੀਤੀ ਇਸ ਗੁਰਸਿੱਖ ਨੇ, ਗੁਰਮਤਿ ਸਿੱਖੀ ਨੇੜੇ ਹੋ ਕੇ ਭਾਈ ਗੁਰਦਾਸ ਸਾਹਿਬ ਜੀ ਨੇ ਕਲਮ ਚੁੱਕੀ ਤੇ ਆਪਣੀ ਰਚਨਾ ਤੋਂ ਉਚਾਰਨ ਕੀਤਾ। ਕਹਿੰਦੇ ਸੁਣੋ ਗੁਰੂ ਨਾਨਕ ਬਾਰੇ, ਰੋਮ ਰੋਮ ਕੋਟ ਬ੍ਰਹਿਮੰਡ ਕੋ ਨਿਵਾਸ ਜਾਸ ਮਾਨ ਸੇ ਉਤਾਰ ਤਾਰ ਦਰਸ਼ਨ ਦਿਖਾਏ ਹੈ। ਕੀ ਭਾਵ ਹੈ? ਕਹਿੰਦੇ ਜਿਸ ਨਿਰੰਕਾਰ ਦੇ ਇੱਕ ਇੱਕ ਰੋਮ ਦੇ ਵਿੱਚ ਕਰੋੜਾਂ ਬ੍ਰਹਿਮੰਡ ਹਨ, ਇਹੀ ਗੱਲ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ, ਕਾਲ ਪੁਰਖ ਦੀ ਦੇਹ ਨੂੰ ਕੋਟ ਬੇਸ਼ਨ ਮਹੇਸ਼ ਕੋਟ ਇੰਦਰ ਬ੍ਰਹਮਾ ਕਿਤੇ ਰਬ ਸਤ, ਰੋਮ ਰੋਮ ਕੋਟ ਬ੍ਰਹਿਮੰਡ ਕੋ ਨਿਵਾਸ ਜਾਸ, ਜਿਹਦੇ ਇੱਕ ਇੱਕ ਰੋਮ ਵਿੱਚ ਕਰੋੜਾਂ ਬ੍ਰਹਿਮੰਡ ਹਨ, ਮਾਨਸ ਉਤਾਰ ਤਾਰ ਦਰਸ਼ ਦਿਖਾਏ ਹੈ, ਉਹ ਗੁਰੂ ਨਾਨਕ ਦੇ ਰੂਪ ਦੇ ਵਿੱਚ ਆ ਗਿਆ ਜਿਹਦੇ ਇੱਕ ਇੱਕ ਰੋਮ ਵਿੱਚ ਕਰੋੜਾਂ ਬ੍ਰਹਿਮੰਡ। ਇਹ ਦ੍ਰਿਸ਼ ਦੇਖਣ ਵਾਸਤੇ ਦੇਵਤੇ ਵੀ ਆਏ ਕਿ ਜਿਹੜੇ ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਇੱਕ ਇੱਕ ਰੋਮ ਵਿੱਚ ਕਰੋੜਾਂ ਬ੍ਰਹਿਮੰਡ ਨੇ, ਨਿੱਕੇ ਜਿਹੇ ਰੂਪ ਵਿੱਚ ਇੱਕ ਮਾਤਾ ਦਾ ਪੁੱਤਰ ਬਣ ਕੇ, ਇੱਕ ਪਿਤਾ ਦਾ ਪੁੱਤਰ ਬਣ ਕੇ, ਇੱਕ ਭੈਣ ਦਾ ਵੀਰ ਬਣ ਕੇ, ਸੰਸਾਰ ਦੇ ਰਿਸ਼ਤੇ ਕਿਸੇ ਚਾਚੀ ਦਾ ਭਤੀਜਾ ਬਣ ਕੇ, ਕਿਸੇ ਦਾ ਪੋਤਰਾ ਬਣ ਕੇ, ਉਹ ਅਜੇ ਨਿਕਲ ਸਰੂਪ ਦਾ ਕਰਕੇ ਗਿਆ। ਬਾਹਰ ਦਾ ਸਰੂਪ ਨਿਕਾ ਹੋਊਗਾ, ਬਾਕੀ ਤਾਂ ਸਮਰੱਥਾ ਤਾਂ ਉਹੀ ਹੈ। ਕਦੇ ਕਦੇ ਦੂਸਰੇ ਦੇ ਭਾਗਾਂ ਦੀ ਸ਼ਲਾਘਾ ਕਰਨ ਦੀ ਬਜਾਏ ਆਪਣੇ ਭਾਗਾਂ ਦੀ ਸ਼ਲਾਘਾ ਕਰਿਆ ਕਰੋ ਕਿ ਸਾਡੇ ਕਿੱਡੇ ਵੱਡੇ ਭਾਵਨ ਕਿ ਸਾਨੂੰ ਗੁਰੂ ਨਾਨਕ ਗੁਰੂ ਨੂੰ ਮਿਲਿਆ, ਜਿਹੜਾ ਸਭ ਤੋਂ ਵੱਡਾ ਹੈ, ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਗੀ ਮੇਰੀ, ਅਸੀਂ ਉਹਦੇ ਸਿੱਖ ਹਾਂ ਜਿਹੜਾ ਸਭ ਤੋਂ ਵੱਡਾ ਹੈ, ਸਭ ਤੋਂ ਵੱਡੇ ਭਾਗ ਗੁਰਸਿੱਖਾਂ ਦੇ, ਗੁਰੂ ਸਭ ਤੋਂ ਵੱਡਾ ਤੇ ਸਿੱਖ ਸਾਰਿਆਂ ਤੋਂ ਵੱਡੇ ਭਾਗਾਂ ਵਾਲਾ, ਜਿਹਨੇ ਸੰਸਾਰ ਦੇ ਧਰਮ ਸਾਰਿਆਂ ਧਰਮਾਂ ਤੋਂ ਵੱਡਾ ਸਿੱਖ ਧਰਮ ਹੈ। ਮਹਾਰਾਜ ਨੇ ਇੱਕ ਪਾਬੰਦੀ ਲਾਈ ਹੈ ਲਿਖਤ ਰੂਪ ਦੇ ਅੰਦਰ ਗੁਰੂ ਗੋਬਿੰਦ ਸਿੰਘ ਸਾਹਿਬ ਕਿ ਸਿੱਖ ਧਰਮ ਤੋਂ ਖਾਲਸਾ ਧਰਮ ਤੋਂ ਜੇ ਕੋਈ ਸਿੱਖ ਹੋ ਕੇ ਇਹ ਗੱਲ ਕਹੇ ਕਿ ਫਲਾਣਿਆਂ ਦਾ ਧਰਮ ਵੱਡਾ ਹੈ, ਮਹਾਰਾਜ ਕਹਿੰਦੇ ਇਹਦੀ ਸਜ਼ਾ ਨਿਯਤ ਕਰ ਲਈ, ਇਹਦੀ ਸਜ਼ਾ ਹੋ ਗਈ, ਇਹ ਗੁਨਾਹ ਹੈ ਔਰ ਇਹਦੀ ਗੁਨਾਹ ਦੀ ਬਾਹਰੀ ਇਹਦੀ ਸਜ਼ਾ ਹੋ ਗਈ। ਹਾਂ, ਕਿਸੇ ਨੂੰ ਪਤਾ ਹੀ ਨਾ ਹੋਵੇ ਇਸ ਗੱਲ ਦਾ, ਅਣਜਾਣਪਣ ਚ ਕਹਿ ਗਿਆ ਹੋਵੇ ਉਹਦੀ ਮਾਫੀ ਹੋ ਸਕਦੀ ਹੈ, ਪਰ ਜਦ ਤੋਂ ਪਤਾ ਲੱਗਿਆ ਕਦੇ ਇਹ ਪਾਪ ਨਾ ਕਰੇ ਵੀ ਸਿੱਖਾਂ ਦੇ ਨਾਲੋਂ ਹੀ ਫਲਾਣਿਆਂ ਦਾ ਧਰਮ ਵੱਡਾ ਹੈ, ਨਹੀਂ। ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਗੋਰ ਮੜੀ ਦੇਵ ਜੋ ਮੰਨੈ, ਇੱਕ ਤਾਂ ਜਿਹੜਾ ਕਬਰਾਂ ਨੂੰ ਮੰਨੇ, ਮੜੀਆਂ ਨੂੰ ਮੰਨੇ, ਬੁੱਤ ਪ੍ਰਸਤੀ ਕਰੇ ਕਿਸੇ ਰੂਪ ਦੇ ਵਿੱਚ ਵੀ, ਗੋਰ ਮੜੀ ਦੇਵ ਜੋ ਮੰਨੈ ਪਰ ਪੰਥਨ ਕੋ ਊਚ ਵਿਖਾਨੈ, ਇਹ ਫਲਾਣਿਆਂ ਦਾ ਪੰਥ ਬਹੁਤ ਚੰਗਾ ਜੀ, ਸਾਡੇ ਸਿੱਖਾਂ ਨਾਲੋਂ ਫਲਾਣੇ ਚੰਗੇ ਹੁੰਦੇ ਨੇ। ਮਹਾਰਾਜ ਅਗਲੀ ਪੰਕਤੀ ਸਜ਼ਾ ਨਿਯਤ ਕਰਦੇ ਨੇ, ਕਹਿੰਦੇ ਸੋ ਸਾਗਤ ਗੁਰ ਕਾ ਸਿੱਖ ਨਹੀਂ, ਸਾਗਤ ਪੁਰਸ਼ ਹੈ ਗੁਰੂ ਕਾ ਸਿੱਖ ਨਹੀਂ ਗਿਆ, ਉਹਨੇ ਵੱਡਾ ਗੁਨਾਹ ਕਰ ਲਿਆ, ਸੋ ਸਾਗਤ ਗੁਰੂ ਕਾ ਸਿੱਖ ਨਾਹੀਂ, ਹਾਸ ਪਰੇ ਜਮ ਕੰਕਰ ਪਾਣੀ ਜਮਨ ਦੇ ਲੋਕ ਨੂੰ ਜਾਏਗਾ, ਉਹਦੇ ਲਈ ਗੁਰੂ ਨਾਨਕ ਜੀ ਦਰ ਵਿੱਚ ਕੋਈ ਥਾਂ ਨਹੀਂ।
क्योंकि उन्हें यह गुनाह कर लिया कि सिख धर्म के नाल खंडा क्योंकि सिख धर्म के बानी की तौहीन कर दी जिन्हें सिख धर्म मारिया सिखा जगत विच नानक निर्मल पंथ चलाया
सर्व श्रोमण खालसा रजू पंथ सुखदारे
बिना एक धंधे धूप दे जग में अदक सुहा
मारे क्योंकि सर्व श्रोमण है साढ़े सारे खालसा तेरा धर्म है
क्यों पक्षपात नहीं
मारे कहते जिन्हें धर्म मिले कुछ संतान ने खिलाए भगतान ने खिलाए अवतारा ने खिलाए पैगंबरा ने खिलाए ऋषिया मुनिया ने खिलाए
मुबारक है रब का ना रहने वास्ते खिलाए
कोई ये नुकसान नहीं कोई हद नहीं तलज पर दुनिया के एक ही धर्म ऐसा है जेड़ा रब की मर्जी के नाल इहदा वेरवा दिंदे दो थावां ते आग्या भई अकाल की तबे चलायो पंथ किरपा अकाल पुरख जी
दूसरे स्थान से सीधे तौर पर महाराज अपने अमृत बाणी विच कहिंदे ने कि मैनू अकाल पुरख ने कहा मैं अपना शुद्ध तोहे रवाजा पंथ प्रचार कर दे पुछाजा चाहे तहां तेरे धर्म चलाए खुद करन दे लोक महाराज कहते मैं तो हाथी हूं
ठंड पे मैं जोर कर वचन का आश्रय में आए पंथ चले सब जगत में जाओ तुम करो सहारे
तू मेरी सहायता करेगा ऐसा हो
यानी खालसा अकाल पुरख की फौज प्रगटे खालसा परमात्मा की फौज
यह एक धर्म है जो निरंकार के सीधे तौर पर अपनी इच्छा नाल पैदा होया ਇਹਦੀ ਬਣਤਰ ਆਪ ਨਿਰੰਕਾਰ ਨੇ ਕਰੀ ਗੁਰੂ ਸਾਹਿਬ ਨੂੰ ਹੁਕਮ ਕੀਤਾ ਤੁਸੀਂ ਮੇਰਾ ਪੁੱਤਰ ਰੂਪ ਹੋ ਕਰਕੇ ਜਾ ਕੇ ਹਿੰਦੂ ਤੁਰਕਣ ਤੇ ਜੋ ਨਿਆਰਾ ਰੱਖਿਆ ਖਾਲਸਾ ਪੰਥ
ਇਸ ਕਰਕੇ ਸਭ ਤੋਂ ਵੱਡੀ ਭਾਗ ਗੁਰੂ ਸਿੱਖਾਂ ਤੇ ਕਲਗੀ ਵਾਲੇ ਸਤਿਗੁਰੂ ਨੇ ਅੰਮ੍ਰਿਤ ਦਿੱਤਾ ਅੰਮ੍ਰਿਤ ਬਾਣੀਆਂ ਦਿੱਤੀਆਂ ਪੰਜ ਪ੍ਰਕਾਰਾਂ ਦੀ ਰਹਿਤ ਦਿੱਤੀ ਪੂਜਣ ਵਾਸਤੇ ਗੁਰੂ ਗ੍ਰੰਥ ਸਾਹਿਬ ਆਪ ਤੋਂ ਬਾਅਦ ਕਹਿ ਦਿੱਤਾ ਹੁਣ ਮੇਰਾ ਰੂਪ ਜਾਣ ਕੇ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਕਰੇ ਕਿੱਡੀ ਦੇਣ ਹੈ ਗੁਰੂ ਸਾਹਿਬ ਦੀ ਉਸ ਗੁਰੂ ਸਾਹਿਬ ਨੂੰ ਨਮਸਕਾਰਾਂ ਕਰਨੀਆਂ ਬਣੀਆਂ ਤੇ ਅੱਜ ਆਪਾਂ ਸਿਰਫ ਇਹ ਵਿਚਾਰ ਕੀਤੀ ਹੈ ਕਿ ਗੁਰੂ ਨਾਨਕ ਤੇ ਨਿਰੰਕਾਰ ਵਿੱਚ ਕੋਈ ਭੇਦ ਨਹੀਂ ਕਿ ਕੋਈ ਰੂਪ ਇੱਕ ਦੇ ਦੋ ਨਾਮ ਮਨੁੱਖੀ ਜਾਮੇ ਚ ਗੁਰੂ ਸਰੂਪ ਵਿੱਚ ਪ੍ਰਗਟ ਹੋਇਆ ਜਦੋਂ ਆਕਾਰ ਵਾਲਾ ਹੋਇਆ ਤਾਂ ਗੁਰੂ ਨਾਨਕ ਬਣ ਗਿਆ ਜਦੋਂ ਨਿਰਾਕਾਰ ਹੋਇਆ ਤਾਂ ਨਿਰੰਕਾਰ ਬਣ ਗਿਆ ਉਹ ਬਾਰ ਬਾਰ ਪਰਮੇਸ਼ਵਰ ਜੋ ਗੁਰ ਪਰਮੇਸ਼ਵਰ ਗੁਰ ਪਰਮੇਸ਼ਵਰ ਪੂਜੀਏ ਮਨ ਤਾਂ ਲਾਇਕ ਗੁਰੂ ਪਰਮੇਸ਼ਵਰ ਨੂੰ ਪੂਜਣਾ ਚਾਹੀਦਾ ਹੈ ਆਓ ਸ਼ਬਦਾਂ ਦੇ ਵਿੱਚ ਆਪਾਂ ਪੂਜਾ ਕੀਤੀ ਹੈ ਇਹ ਵੀ ਪੂਜਾ ਪੂਜਾ ਕੀਤੇ ਨਾਮ ਤੇ ਹੈਗੀ ਹੈ ਮੇਰੇ ਨਾਮ ਇਹ ਪੂਜਣਾ ਹੋਏ ਤੇ ਬਾਕੀ ਇੱਥੋਂ ਹੀ ਵਿਚਾਰਾਂ ਨੇ ਕੱਲ ਆਰੰਭ ਹੋਣਗੀਆਂ ਸਤਿਗੁਰੂ ਗ੍ਰੀ ਰਿਵਾਜ ਕਿਰਪਾ ਕਰਨ ਫਿਰ ਇੱਕ ਵਾਰੀ ਸੰਤਾਂ ਦਾ ਧੰਨਵਾਦ ਸੰਤ ਬਾਬਾ ਗੁਰਦੇਵ ਸਿੰਘ ਜੀ ਮਹਾਂਪੁਰਖਾਂ ਦਾ ਉਹਨਾਂ ਦੇ ਬਜ਼ੁਰਗ ਜਥੇਦਾਰ ਉਹਨਾਂ ਦੇ ਗ੍ਰਿਸ਼ਤੀ ਪਰਿਵਾਰਾਂ ਦਾ ਸਭ ਦਾ ਹੀ ਬਹੁਤ ਬਹੁਤ ਧੰਨਵਾਦ ਦਾਸ ਆਪਣੇ ਵਿਚਾਰਾਂ ਨੂੰ ਇੱਥੇ ਵਿਸ਼ਰਾਮ ਦਿੰਦਾ ਹੈ ਤਾਂ ਕਿ ਜੋ ਚਿੱਤ ਦੀ ਪੱਧਰੀ ਰੋਗੀ ਹੈ ਸਥਾਨਕ ਮਰਯਾਦਾ ਜੋ ਹੈ ਤੇ ਉਹਦੇ ਚ ਕਿਸੇ ਤਰ੍ਹਾਂ ਦਾ ਕੋਈ ਫਰਕ ਨਾ ਆਵੇ ਤੇ ਕੱਲ੍ਹ ਨੂੰ ਸਮੇਂ ਸਿਰ ਫਿਰ ਆਪ ਜੀ ਨੇ ਆਉਣਾ ਆਪਾਂ ਸਾਰੇ ਰਲ ਮਿਲ ਕੇ ਕਿਉਂਕਿ ਇੱਕੋ ਹੀ ਪਰਿਵਾਰ ਹੈ ਸੁਖੀ ਵਸਿਆ ਹੈ ਮੋਰੋ ਪਰਿਵਾਰ ਹੈ ਸੇਵ ਸਿੱਖ ਸੁਣੇ ਕਰਤਾ ਨਾਲ ਇੱਕ ਪਰਿਵਾਰ ਦੀ ਨੀਂਦ ਹੈ ਕਿ ਆਪਣੇ ਮਾਤਾ ਪਿਤਾ ਦੀ ਸਿਫਤ ਸਦਾ ਗੁਰੂ ਗੋਬਿੰਦ ਸਿੰਘ ਸਾਡਾ ਪਿਤਾ ਮਾਤਾ ਸਾਹਿਬ ਕੌਰ ਹੈ ਗੁਰੂ ਸਾਡਾ ਗੁਰੂ ਗ੍ਰੰਥ ਸਾਹਿਬ ਹੈ ਪੁਲਾਂ ਚੁੱਕਾ ਦੀ ਪੁਲਾਂ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ